ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਨਾਵ ਹੋ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁਠੀ ਦੂਜੈ ਪਾਏ ਨਾਨਕ ਨਾਵ ਹੋ ਕੁੱਥਿਆ ਹਲਤ ਪਲਤ ਸਭ ਜਾਏ जाप तप संजम सब हिरलया, मुठी दूज पाए जामदार बदे मारी है, बहुती मिले सजाए महला तीजा। संतां नाल वैर कमावदे, दुष्टां नाल मोह प्यार, अग्गे पिछे सुख नहीं, मर जम है वारो वार। तृष्णा कदे न बुझे, दुबदा हुए खवार, मुँह काले तिना निंदका, तित सच्चे दरबार। नानक नाम विहुणिया, ना उरवार ना पार, पौड़े जो हर नाम त्याएंदे, से हर हर नाम रते मन माहे। जिन्ना मन चित एक अराध्या, तिन्ना एक सबिन दूजा को नाही। सेई पुरख हर सेव दे, जिन तुर मस्तक लेख लिखाहे। हर के गुण नित गावंदे, हर गुण गाए गुणी समझाहे। वडियाई वडी गुरमुखा, गुर पूरे हर नाम समाहे। हर के गुण नित गावंदे, हर गुण गाए गुणी समझाहे। वडियाई वडी गुरमुखा, गुर पूरे हर नाम समाहे। वाहे गुरु जी का खालसा, वाहे गुरु जी की फतेह।
किश रूप नहीं किश जात नाहीं, किश ढंग ना मेरा, क्या मुहलै बोलें गुण बिहून। नाम जपया ना तेरा, कवन वडाई कह सकूं, बेअंत गुनीता। कर कृपा मोह नाम दे, नानक दर सरीता। कर कृपा मोह नाम दे, नानक दर सरीता। सर्वरे कायनात वालिए कुल आलम, रब्बी ज्ञान दे सागर साहिब सतगुरु श्री गुरु ग्रंथ साहिब महाराज जी दी ਪਵਿੱਤਰ ਪਾਵਨ ਚਰਨ ਸ਼ਰਨ ਵਿੱਚ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਮਨੁੱਖਤਾ ਲਈ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਰਾਗ ਦੀ ਵਾਰ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 648 ਅਤੇ 649 'ਤੇ ਸ਼ੋਭਨੀਕ ਹਨ। ਵਾਰਾਂ ਦਾ ਮੂਲ ਰੂਪ ਪੌੜੀਆਂ ਹਨ। ਇਸ ਵਾਰ ਅੰਦਰ ਕੁੱਲ 29 ਪੌੜੀਆਂ ਨੇ। ਹਰ ਪੌੜੀ ਉੱਪਰ 2-2 ਸ਼ਲੋਕ ਅੰਕਿਤ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 48 ਸ਼ਲੋਕ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨੇ, 7 ਸ਼ਲੋਕ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਅਤੇ 1 ਸ਼ਲੋਕ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਅਤੇ 1 ਸ਼ਲੋਕ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਜੇ ਸ਼ਲੋਕਾਂ ਦੀ ਗਿਣਤੀ ਵੱਲ ਧਿਆਨ ਮਾਰੀਏ ਤਾਂ ਸਭ ਤੋਂ ਵੱਧ ਸ਼ਲੋਕ ਇਸ ਵਾਰ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਨੇ, ਪਰ ਕਿਉਂਕਿ ਵਾਰਾਂ ਦਾ ਮੂਲ ਰੂਪ ਪੌੜੀਆਂ ਨੇ, ਪੌੜੀਆਂ 29 ਦੀਆਂ 29 ਹੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਇਸ ਕਰਕੇ ਜਿੱਥੋਂ ਇਹ ਵਾਰ ਸ਼ੁਰੂ ਹੁੰਦੀ ਹੈ ਉੱਥੇ ਵੀ ਸਿਰਲੇਖ ਹੈ ਰਾਗ ਸੋਰਠ ਕੀ ਵਾਰ ਮਹੱਲਾ ਚੌਥਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ 17ਵੀਂ ਪੌੜੀ ਹੈ ਅਤੇ ਜੋ ਪੌੜੀ ਵਿੱਚ ਭਾਵ ਹੈ ਕਿ ਜਿਹੜੇ ਹਰੀ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਨਾਮ ਦੇ ਵਿੱਚ ਹੀ ਰੰਗੇ ਜਾਂਦੇ ਨੇ, 2 ਸ਼ਲੋਕਾਂ ਦੇ ਵਿੱਚ ਇਸੇ ਪੌੜੀ ਦੀ ਵਿਆਖਿਆ ਹੈ ਕਿ ਜਿਹੜੇ ਜੀਵ ਪਰਮੇਸ਼ਰ ਦੇ ਨਾਮ ਤੋਂ ਖੁੰਝ ਜਾਂਦੇ ਨੇ ਉਹ ਕਿਵੇਂ ਖੁਆਰ ਹੁੰਦੇ ਹਨ। ਧਰਮ ਦੇ ਮਾਰਗ 'ਤੇ ਚੱਲਣ ਵਾਲੇ ਜਿਹੜੇ ਪ੍ਰਭੂ ਪਿਆਰੇ ਨੇ, ਜਿਨ੍ਹਾਂ ਦੀ ਸੁਰਤ ਨਾਮ ਸਿਮਰਨ ਵਿੱਚ ਜੁੜਦੀ ਹੈ, ਨਾਮ ਤੋਂ ਖੁੰਝਿਆ ਹੋਇਆ ਮਨੁੱਖ ਨਾਮ ਤਾਂ ਕੀ ਜਪਣਾ ਹੈ, ਸਗੋਂ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਨ ਵਾਲਿਆਂ ਦੀ ਵੀ ਨਿੰਦਾ ਕਰਦਾ ਹੈ, ਬਤਕੋਈ ਕਰਦਾ ਹੈ, ਉਹਨਾਂ ਨਾਲ ਮਨ ਵਿੱਚ ਈਰਖਾ ਰੱਖਦਾ। ਹੌਲੀ ਹੌਲੀ ਐਸੇ ਮਨੁੱਖ ਦੀ ਹਾਲਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਉਹ ਪ੍ਰਭੂ ਪਿਆਰਿਆਂ ਨਾਲ ਤਾਂ ਵੈਰ ਕਮਾਉਂਦਾ, ਔਰ ਜਿਹੜੇ ਦੁਰਜਨ ਨੇ, ਦੁਸ਼ਟ ਨੇ, ਸਾਕਤ ਨੇ, ਉਹਨਾਂ ਨਾਲ ਉਹ ਦੋਸਤੀ ਰੱਖਦਾ। ਸਤਿਗੁਰੂ ਜੀ ਨੇ ਐਸੀ ਵਿਚਾਰਧਾਰਾ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਕੀਤੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰੋ, ਗੁਰੂ ਫਤਿਹ ਸਾਰੇ ਉਚਾਰਨ ਕਰੋ ਤਾਂ ਕਿ ਸ਼ਬਦ ਦੀ ਵਿਚਾਰ ਆਰੰਭ ਕਰ ਸਕੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਵ ਹੋ ਕੁੱਥਿਆ, ਹਲਤ ਪਲਤ ਸਭ ਜਾਏ।
ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ, ਨਾਨਕ ਨਾਵੋ ਕੁੱਥਿਆ ਹਲਤ ਪਲਤ ਸਭ ਜਾਏ। ਹੇ ਨਾਨਕ, ਜਿਹੜੇ ਜੀਵ ਨਾਮ ਤੋਂ ਖੁੰਝ ਜਾਂਦੇ ਨੇ, ਜਿਹੜੇ ਨਾਮ ਨੂੰ ਆਪਣੀ ਜ਼ਿੰਦਗੀ ਵਿੱਚੋਂ ਭੁਲਾ ਦਿੰਦੇ ਨੇ, ਵਿਸਾਰ ਦਿੰਦੇ ਨੇ, ਉਹਨਾਂ ਦਾ ਹਲਤ ਅਤੇ ਪਲਤ ਭਾਵ ਲੋਕ ਅਤੇ ਪਰਲੋਕ ਦੋਵੇਂ ਹੀ ਵਿਗੜ ਜਾਂਦੇ ਨੇ, ਕਿਉਂਕਿ ਪਰਮੇਸ਼ਰ ਦਾ ਨਾਮ ਜਪਣ ਨਾਲ ਹੀ ਲੋਕ ਅਤੇ ਪਰਲੋਕ ਸਵਰਨੇ ਸਨ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁੱਖ ਉੱਜਲ ਹੋਈ ਹੈ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ। ਹਲਤ ਪਲਤ ਦੁਇ ਲਿਓ ਸਵਾਰ, ਰਾਮ ਨਾਮ ਅੰਤਰ ਉਰਧਾਰ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਰ ਜਦੋਂ ਸਾਡੀ ਜ਼ਿੰਦਗੀ ਦੇ ਵਿੱਚੋਂ ਪਰਮੇਸ਼ੁਰ ਦਾ ਨਾਮ ਵਿਸਰ ਜਾਂਦਾ ਹੈ, ਸਾਡਾ ਇਹ ਮਾਤ ਲੋਕ ਵੀ ਵਿਗੜ ਜਾਂਦਾ ਹੈ, ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਜਦੋਂ ਅਸੀਂ ਜਾਂਦੇ ਹਾਂ ਉੱਥੇ ਵੀ ਸਾਨੂੰ ਪ੍ਰਵਾਨਗੀ ਨਹੀਂ ਮਿਲਦੀ। ਕਿਉਂਕਿ ਸਾਹਿਬ ਨੇ ਪਾਵਨ ਬਾਣੀ ਵਿੱਚ ਕੁਝ ਦ੍ਰਿਸ਼ਟਾਂਤ ਦੇ ਕੇ ਸਮਝਾਇਆ, ਫਰੀਦਾ ਤਿੰਨਾਂ ਮੁੱਖ ਡਰਾਵਣੇ, ਜਿੰਨਾ ਵਸਾਰਿਓ ਨਨਾਉ, ਐਥੈ ਦੁੱਖ ਕੰਢੇਰਿਆਂ ਅੱਗੇ ਠੌਰ ਨਾ ਠਾਉ। ਉਦਾਹਰਨਾਂ ਦਿੱਤੀਆਂ ਨੇ, ਕੋਟ ਬਿਘਨ ਤਿਸ ਲਾਗਤੇ ਜਿਸਨੂੰ ਵਿਸਰੈ ਨਾਉ, ਨਾਨਕ ਅਨ ਦਿਨ ਬਿਲਪਤੇ ਜਿਉਂ ਸੁਣੈ ਘਰ ਕਾਉ। ਕਹਿੰਦੇ ਜਿਵੇਂ ਇੱਕ ਕਊਆ ਸੁੰਨੇ ਘਰ ਵਿੱਚ ਜਿੱਥੇ ਕੋਈ ਰਹਿੰਦਾ ਨਾ ਹੋਵੇ, ਜਿਸ ਘਰ ਨੂੰ ਤਾਲਾ ਲੱਗਾ ਹੋਵੇ, ਜਿੱਥੇ ਸੁੰਨ ਮਸਾਨ ਹੋਵੇ, ਉਸ ਘਰ ਦੇ ਬਨੇਰੇ 'ਤੇ ਆ ਕੇ ਉਹ ਬੋਲੀ ਜਾਵੇ ਅਤੇ ਉਹਦਾ ਬੋਲਣਾ ਬਿਲਕੁਲ ਵਿਅਰਥ ਹੈ, ਕਿਉਂਕਿ ਸੁੰਨੇ ਘਰ ਵਿੱਚੋਂ ਉਸ ਕਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਨਾਮ ਤੋਂ ਖੁੰਝ ਜਾਂਦੇ ਨੇ ਉਹਨਾਂ ਦੀ ਹਾਲਤ ਬਿਲਕੁਲ ਕਾਂ ਵਰਗੀ ਹੈ। ਸਤਿਗੁਰਾਂ ਨੇ ਦੂਸਰੀ ਉਦਾਹਰਨ ਦਿੱਤੀ, ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਮਰਨਾ ਜਾਹੀ ਜਿੰਨਾ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਬਿਰਥਾ ਨਾਮ ਬਿਨਾਂ ਤਨ ਅੰਧ, ਮੁਖ ਆਵ ਤਾਂਕੈ ਦੁਰਗੰਧ। ਜਿਵੇਂ ਇੱਕ ਛਿਲਕਾ ਜਿਹਦੇ ਵਿੱਚੋਂ ਕਣ ਨਿਕਲ ਜਾਵੇ ਉਹਨੂੰ ਅਸੀਂ ਤੋਹ ਕਹਿੰਦੇ ਹਾਂ, ਅਤੇ ਤੋਹ ਦਾ ਭਾਵ ਹੁੰਦਾ ਜਿਹਦੇ ਵਿੱਚ ਕਣ ਨਹੀਂ ਭਾਵ ਜੋ ਖੋਖਲਾ ਹੈ। ਸਾਡਾ ਇਹ ਮਨੁੱਖਾ ਜੀਵਨ ਨਾਮ ਤੋਂ ਵਿਹੂਣਾ ਇੱਕ ਉਸ ਛਿਲਕੇ ਵਰਗਾ ਹੈ, ਤੋਹ ਵਰਗਾ ਜਿਹਦੇ ਵਿੱਚੋਂ ਦਾਣੇ ਨਿਕਲ ਗਏ ਨੇ, ਬਿਲਕੁਲ ਪਰਾਲੀ ਵਰਗਾ ਜੀਵਨ ਹੈ ਸਾਡਾ, ਤੋਹ ਵਰਗਾ। ਆ ਕਈ ਵਾਰ ਚੌਲਾਂ ਦੇ ਦਾਣੇ ਜਦੋਂ ਬਾਹਰ ਕੱਢ ਲਈਏ ਤਾਂ ਮਗਰ ਤੋਹ ਬਚਦੇ ਨੇ, ਉਹ ਫੋਕਟ ਹੁੰਦੇ ਨੇ। ਇੰਝ ਕਹਿ ਲਈਏ ਕਿ ਸਾਡੀ ਸਰੀਰਕ ਕਿਰਿਆ ਜਿਹੜੀ ਹੈ ਇਹ ਨਾਮ ਤੋਂ ਬਿਨਾਂ ਬਿਲਕੁਲ ਖੋਖਲੀ ਹੈ। ਸਤਿਗੁਰਾਂ ਨੇ ਹੋਰ ਵੀ ਬਹੁਤ ਸਾਰੇ ਦ੍ਰਿਸ਼ਟਾਂਤ ਦਿੱਤੇ ਨੇ ਪਾਵਨ ਬਾਣੀ ਦੇ ਵਿੱਚ ਕਿ ਜਿਹੜਾ ਜੀਵਨ ਨਾਮ ਤੋਂ ਖੁੰਝ ਗਿਆ ਉਹ ਕਿਵੇਂ ਵਿਅਰਥ ਹੈ। ਹਰ ਬਿਸਰਤ ਸਦਾ ਖੁਆਰੀ, ਤਾਂਕੋ ਧੋਖਾ ਕਹਾਂ ਵਿਆਪੈ, ਜਾਂਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਕਹਿੰਦੇ ਨਾਮ ਤੋਂ ਵਿਹੂਣਾ ਜੀਵਨ ਬਿਲਕੁਲ ਸੱਪ ਵਰਗਾ ਹੈ। ਜਿਵੇਂ ਸੱਪ ਆਪਣਾ ਅਣਹੋਂਦਾ ਭਾਰ ਆਪਣੀ ਜ਼ਹਿਰ ਦੇ ਨਾਲ ਔਖਾ ਹੁੰਦਾ, ਇਸੇ ਤਰ੍ਹਾਂ ਜਿਸ ਜੀਵਨ ਦੇ ਵਿੱਚੋਂ ਨਾਮ ਵਿਸਰ ਜਾਂਦਾ ਉਹ ਮਨੁੱਖ ਈਰਖਾ, ਦਵੈਖ, ਤ੍ਰਿਸ਼ਨਾ, ਵਿਕਾਰਾਂ ਦੀ ਜ਼ਹਿਰ ਨਾਲ ਅੰਦਰੋਂ ਅੰਦਰ ਔਖਾ ਹੋਈ ਜਾਂਦਾ, ਭਾਵ ਉਹਦਾ ਇਹ ਲੋਕ ਵੀ ਵਿਗੜ ਜਾਂਦਾ ਅਤੇ ਪਰਲੋਕ ਵੀ ਵਿਗੜ ਜਾਂਦਾ। ਆ ਦੁਨਿਆਵੀ ਤੌਰ 'ਤੇ ਕੋਈ ਮਨੁੱਖ ਧਰਮ ਦੀ ਕਿਰਤ ਕਰਕੇ ਖਾਵੇ ਉਹ ਪਰਿਵਾਰ ਨੂੰ ਵੀ ਚੰਗਾ ਲੱਗਦਾ, ਸਮਾਜ ਨੂੰ ਵੀ ਚੰਗਾ ਲੱਗਦਾ, ਗੁਰੂ ਨੂੰ ਪਰਮੇਸ਼ੁਰ ਨੂੰ ਵੀ ਚੰਗਾ ਲੱਗਦਾ। ਪਰ ਕੋਈ ਮਨੁੱਖ ਚੋਰੀਆਂ ਕਰੇ, ਠੱਗੀਆਂ ਮਾਰੇ ਅਤੇ ਫਿਰ ਕਵੇ ਮੈਂ ਆਪਣਾ ਪੇਟ ਪਾਲਦਾ ਹਾਂ, ਮੈਂ ਆਪਣੇ ਪਰਿਵਾਰ ਦੀ ਪ੍ਰਤਪਾਲਣਾ ਕਰਦਾ, ਉਹ ਨਾ ਤਾਂ ਪਰਿਵਾਰ ਨੂੰ ਚੰਗਾ ਲੱਗਦਾ, ਨਾ ਸਮਾਜ ਨੂੰ ਚੰਗਾ ਲੱਗਦਾ, ਨਾ ਗੁਰੂ ਨੂੰ, ਨਾ ਪਰਮੇਸ਼ੁਰ ਨੂੰ। ਕਿਉਂਕਿ ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਜਦੋਂ ਅਸੀਂ ਨਾਮ ਸਿਮਰਨ ਕਰਦੇ ਹਾਂ ਇਹ ਤਾਂ ਸੱਚੀ ਸੁੱਚੀ ਕਿਰਤ ਦੀ ਤਰ੍ਹਾਂ ਹੈ, ਪਰ ਜਦੋਂ ਨਾਮ ਵਿਸਾਰ ਕੇ ਕਰਮ ਕਾਂਡ ਕਰਨ ਲੱਗ ਪਈਏ, ਵਹਿਮਾਂ ਭਰਮਾਂ ਵੱਲ ਤੁਰ ਪਈਏ, ਇਹ ਇਸੇ ਤਰ੍ਹਾਂ ਜਿਵੇਂ ਕੋਈ ਚੋਰੀਆਂ ਕਰੇ, ਠੱਗੀਆਂ ਮਾਰੇ, साहब कहिंदे जिहड़ा मनुख यह दावा करे कि मैं जिंदगी विच कदे चोरी नहीं कीती, मैं कदे ठगी नहीं मारी, पर वह मनुख करदा होवे कर्म कांड, वहमां भरमां विच फसिया होवे, धागे तवीत जंतर मंत्र भूत प्रेत इस मार्ग ते तुरिया होवे, ते गुरबाणी कहिंदी वह मनुख असल विच चोर है। जिन्नी नाम वसारिया बहु कर्म कमावै होर, नानक जमपुर बदे मारियां ज्यों सन्नी उपर चोर। कहिंदे जिवें सन लाउंदा चोरी करदा चोर पकड़िया जावे ते उन्नूं लोकी सजावां दिंदे ने, जिहड़ा नाम तां जपे ना होर होर कर्म करे, कर्म कांड करे, वहमां भरमां विच गलतान होवे, उन्नूं प्रभु दे दर ते बहुत वड्डा चोर गरदानिया जांदा। इस करके गरीब नवाज ने नाम तो जिहड़े खुंझे होए ने उन्हां जीवां दी हालत दसी है कि उन्हां दा लोक ते परलोक विगड़ जांदा। एक दिन सतगुरु गुरु अर्जन देव साहब जी दे हजूर जग्यासु ने आ के बेनती कीती, पातशाह जे किसी मनुख दे कोल रहण वास्ते वधिया घर होवे, खाण लई 36 प्रकार दे पदार्थ होण, सौण लई सोहणी सेजा होवे, ਉਹ ਜਿਸ ਘਰ ਵਿੱਚ ਰਹਿੰਦਾ ਹੋਵੇ ਉੱਥੇ ਕਈ ਤਰ੍ਹਾਂ ਦੀ ਮਨਮੋਹਕ ਚਿੱਤਰਕਾਰੀ ਕੀਤੀ ਹੋਵੇ, ਉਸ ਘਰ ਵਿੱਚ ਕਈ ਤਰ੍ਹਾਂ ਦੀਆਂ ਸੁਗੰਧੀਆਂ ਦਾ ਛਿੜਕਾਅ ਕੀਤਾ ਹੋਵੇ, ਚੰਦਨ ਵਰਗਾ ਲੇਪ ਕੀਤਾ ਹੋਵੇ, ਪਰ ਇੰਨੀਆਂ ਸਹੂਲਤਾਂ ਦੇ ਬਾਅਦ ਵੀ ਜੇ ਉਹ ਮਨੁੱਖ ਪਰਮੇਸ਼ਰ ਦੇ ਨਾਮ ਤੋਂ ਖੁੰਝ ਗਿਆ ਤਾਂ ਉਹਦਾ ਕੀ ਸਟੇਟਸ ਹੈ ਪਰਮਾਤਮਾ ਦੀ ਹਜ਼ੂਰੀ ਵਿੱਚ? ਅਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗਰੇ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇਸ਼ੇ ਸੁਖ ਮਾਣਦਾ ਕਿਸ ਨਾਹੇ ਵਸੂਰੇ, ਸੋ ਪ੍ਰਭ ਚੇਤਨਾ ਆਵਈ ਬਿਸ਼ਟਾ ਕੇ ਕੀਰੇ। ਕਹਿੰਦੇ ਜੇ ਇੰਨੀਆਂ ਸੁੱਖ ਸਹੂਲਤਾਂ ਮਾਣ ਕੇ ਵੀ ਕੋਈ ਪਰਮੇਸ਼ਰ ਦਾ ਨਾਮ ਨਾ ਜਪੇ ਤਾਂ ਉਹਨੂੰ ਮਤਾਂ ਸਮਝੋ ਕਿ ਉਹ ਸੁੱਖਾਂ ਵਿੱਚ ਨਿਵਾਸ ਪਿਆ ਕਰਦਾ, ਐਸੇ ਮਨੁੱਖ ਦਾ ਨਿਵਾਸ ਤਾਂ ਬਿਸ਼ਟਾ ਦੇ ਅੰਦਰ ਹੈ ਜਿਵੇਂ ਗੰਦਗੀ ਦੇ ਅੰਦਰ ਰਹਿਣ ਵਾਲਾ ਕੀੜਾ ਹੋਵੇ। ਜੇ ਕੋ ਨਾਉਂ ਧਰਾਏ ਵੱਡਾ, ਸਾਧ ਕਰੇ ਮਨ ਭਾਣੈ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁੱਗੈ ਦਾਣੈ। ਸਾਹਿਬ ਕਹਿੰਦੇ ਬਿਸ਼ਟਾ ਅੰਦਰ ਕੀਟ ਸੇ, ਮੁੱਠੈ ਧੰਦੈ ਚੋਰ, ਇਹ ਕਿਹਨਾਂ ਦੀ ਹਾਲਤ ਹੈ? ਜਿੰਨੀ ਨਾਮ ਵਸਾਰਿਆ ਬਹੁ ਕਰਮ ਕਮਾਵੈ ਹੋਰ, ਬਿਸ਼ਟਾ ਅੰਦਰ ਕੀਟ ਸੇ, ਮੁੱਠੈ ਧੰਦੈ ਚੋਰ। ਜਿਵੇਂ ਇੱਕ ਬਿਸ਼ਟਾ ਦੇ ਅੰਦਰ, ਗੰਦਗੀ ਦੇ ਅੰਦਰ ਕੀੜਾ ਰਹਿੰਦਾ ਹੈ, ਨਾਮ ਤੋਂ ਖੁੰਝ ਜਾਣ ਵਾਲੇ ਜਿਹੜੇ ਜੀਵ ਨੇ ਉਹਨਾਂ ਦੀ ਹਾਲਤ ਗੰਦਗੀ ਦੇ ਬਿਸ਼ਟਾ ਦੇ ਕਿਰਮ ਵਰਗੀ ਹੈ। ਇਸ ਕਰਕੇ ਗਰੀਬ ਨਿਵਾਜ ਕਿਰਪਾ ਕਰ ਰਹੇ ਨੇ, ਨਾਨਕ ਨਾਮੋਂ ਕੁੱਥਿਆਂ ਹਲਤ ਪਲਤ ਸਭ ਜਾਏ, ਜਿਹੜੇ ਨਾਮ ਤੋਂ ਖੁੰਝ ਜਾਂਦੇ ਨੇ ਉਹਨਾਂ ਦਾ ਲੋਕ ਪਰਲੋਕ ਵਿਗੜ ਜਾਂਦਾ ਹੈ। ਜਿਹੜੇ ਨਾਮ ਜਪਦੇ ਨੇ ਉਹਨਾਂ ਬਾਰੇ ਕਿਹਾ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਉਹ ਆਪਣਾ ਲੋਕ ਵੀ ਸਵਾਰ ਲੈਂਦੇ ਨੇ, ਪਰਲੋਕ ਵੀ ਸਵਾਰ ਲੈਂਦੇ ਨੇ, ਪਰ ਨਾਮ ਤੋਂ ਖੁੰਝ ਜਾਣ ਵਾਲੇ ਜੀਵਾਂ ਦੇ ਲੋਕ ਪਰਲੋਕ ਵਿਗੜ ਜਾਂਦੇ ਹਨ।
ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ।
ਜਿਹੜਾ ਜੀਵ ਪਰਮਾਤਮਾ ਨਾਲੋਂ ਟੁੱਟ ਕੇ ਦੂਜੇ ਪਿਆਰ ਵਿੱਚ ਜੁੜ ਗਿਆ, ਚਾਹੇ ਉਹ ਧਨ ਦੌਲਤ ਦਾ ਮੋਹ ਮਾਇਆ ਦਾ ਪਿਆਰ ਹੈ, ਚਾਹੇ ਵਿਸ਼ੇ ਵਿਕਾਰਾਂ ਦੀ ਗੱਲ, ਚਾਹੇ ਕਿਸੇ ਹੋਰ ਦੀ ਪੂਜਾ ਦਾ ਪਿਆਰ। ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਨਾਲੋਂ ਟੁੱਟ ਕੇ ਕਵੇ ਮੈਂ ਹੋਰ ਹੋਰ ਜਪ ਤਪ ਅਤੇ ਸੰਜਮ ਕਰਦਾ, ਉਹਦਾ ਇਹ ਸਾਰਾ ਕੁਝ ਖੋਹ ਲਿਆ ਜਾਂਦਾ, ਕਿਉਂਕਿ ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਏ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਜਮ ਅੱਗੇ ਜਗਾਤ ਲਾ ਕੇ ਬੈਠਾ, ਜਿਹੜਾ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਹੋਰ ਹੋਰ ਕਰਮ ਕਰਕੇ ਜਾਵੇਗਾ, ਉਹਦੇ ਉਹ ਕਰਮ ਖਾਰਜ ਕਰ ਦਿੱਤੇ ਜਾਣਗੇ, ਰਸਤੇ ਵਿੱਚ ਹੀ ਖੋ ਲਏ ਜਾਣਗੇ। ਜਿਹੜਾ ਅਖੌਤੀ ਤੋਤਾ ਰਟਣ ਵਾਲਾ ਜਪ, ਪੁੱਠੇ ਲਟਕ ਕੇ ਤਪ, ਕਈ ਤਰ੍ਹਾਂ ਦੀਆਂ ਇੰਦਰੀਆਂ ਨੂੰ ਰੋਕ ਕੇ ਸੰਜਮ, ਉਵੇਂ ਤਾਂ ਇਹ ਸਭ ਕੁਝ ਚਾਹੀਦਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਸਾਹਿਬ ਕਹਿੰਦੇ ਜਪ ਕਰਨਾ ਚਾਹੀਦਾ, ਤਪ ਕਰਨਾ ਚਾਹੀਦਾ, ਪਰ ਗੁਰਮਨ ਦਾ ਜਪ ਕੀ ਹੈ? ਜਪ ਆਦਿ ਸੱਚ, ਜੁਗਾਦ ਸੱਚ, ਉਹਨੂੰ ਜਪ ਜਿਹੜਾ ਸ਼ੁਰੂ ਤੋਂ ਕਾਇਮ ਰਹਿਣ ਵਾਲਾ ਹੁਣ ਵੀ ਹੈ, ਜਿਹੜਾ ਆਉਣ ਵਾਲੇ ਸਮੇਂ ਵਿੱਚ ਵੀ ਕਾਇਮ ਰਹੇਗਾ, ਜਿਹੜਾ ਯੁੱਗਾਂ ਤੋਂ ਵੀ ਪਹਿਲਾਂ। ਇਹ ਗੁਰਮਨ ਦਾ ਜਪ ਹੈ। ਪਰ ਕਿਆ ਜਪ, ਕਿਆ ਤਪ, ਕਿਆ ਬਰਤ ਪੂਜਾ, ਜਾਂਕੈ ਹਿਰਦੈ ਭਾਉ ਹੈ ਦੂਜਾ। ਉਹ ਕੋਈ ਹੋਰ ਹੋਰ ਆਪਾਂ ਤੋਤਾ ਰਟਣ ਵਾਲੇ ਜਪ ਕਰੀਏ, ਅਤੇ ਦਸ਼ਮੇਸ਼ ਪਿਤਾ ਜੀ ਦਾ ਨਿਰਣਾ ਹੈ, ਜਾਪ ਕੇ ਕੀਏ ਅਤੇ ਜੋ ਪੈ ਪਾਈਐ ਅਜਾਪ ਦੇਵ, ਪੂਦਨਾ ਸਦੀਵ ਤੂੰ ਹੀ ਉਚਰਤ ਹੈ, ਤਾਪ ਕੇ ਸਹੇ ਅਤੇ ਜੋ ਪੈ ਪਾਈਐ ਅਤਾਪ ਨਾਥ, ਤਾਪਨਾ ਅਨੇਕ ਧਨ ਕਾਇਲ ਸਹਿਤ ਹੈ। ਸਾਹਿਬ ਕਹਿੰਦੇ ਇੱਕ ਪੂਦਨਾ ਨਾਮ ਦਾ ਪੰਛੀ ਆ, ਉਹ ਆਕਾਸ਼ ਵਿੱਚ ਤੂੰ ਤੂੰ ਉਚਾਰਨ ਕਰਦਾ ਰਹਿੰਦਾ। ਜੇ ਕਿਤੇ ਇਸ ਤਰ੍ਹਾਂ ਤੋਤਾ ਰਟਣ ਵਾਲੇ ਜਪ ਨਾਲ ਕੋਈ ਕਵੇ ਮੈਂ ਪਰਮਾਤਮਾ ਨੂੰ ਵਸ ਕਰ ਲਵਾਂ, ਨਹੀਂ ਕੀਤਾ ਜਾ ਸਕਦਾ। ਜੇ ਕੋਈ ਕਵੇ ਮੈਂ ਪੁੱਠਾ ਲਟਕ ਕੇ ਧੂਣੀਆਂ ਧਾ ਕੇ ਅੱਗ ਬਾਲ ਕੇ ਆਪਣੇ ਆਪ ਨੂੰ ਤਪਾ ਲਵਾਂ, ਤਾਂ ਕਹਿੰਦੇ ਇੱਕ ਜ਼ਖਮੀ ਇੱਕ ਘਾਇਲ ਵੇਖੋ ਕਿੰਨਾ ਦੁੱਖ ਸਹਾਰਦਾ ਆਪਣੇ ਸਰੀਰ 'ਤੇ। ਫਰੀਦਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਸੋ ਅਸਲ ਵਿੱਚ ਜਿਹੜਾ ਅਖੌਤੀ ਵਿਖਾਵੇ ਵਾਲਾ ਕਰਮ ਕਾਂਡਾਂ ਵਾਲਾ ਜਪ ਤਪ ਹੈ, ਉਹ ਉਹਦੇ ਤੋਂ ਖੋਹ ਲਿਆ ਜਾਂਦਾ ਹੈ, ਭਾਵ ਉਹਦਾ ਜਪ ਤਪ ਸੰਜਮ ਜਿਹੜਾ ਉਹ ਲੇਖੇ ਵਿੱਚ ਨਹੀਂ ਪੈਂਦਾ। ਕਿਉਂਕਿ ਅਸਲ ਵਿੱਚ ਹਰ ਕੇ ਨਾਮ ਬਿਨਾਂ ਦੁੱਖ ਪਾਵੈ, ਭਗਤ ਬਿਨਾਂ ਸਹਿਸਾ ਨੈ ਚੁੱਕੈ, ਗੁਰ ਇਹ ਭੇਦ ਬਤਾਵੈ ਰਹਾਓ, ਕਹਾਂ ਭਇਓ ਤੀਰਥ ਬ੍ਰਤ ਕੀਏ, ਆਰਾਮ ਸ਼ਰਨ ਨਹੀਂ ਆਵੈ, ਜੋਗ ਜਗ ਨਿਫਲ ਤੇ ਮਾਨੋ, ਜੋ ਪ੍ਰਭ ਜਸ ਬਿਸਰਾਵੈ, ਮਾਨ ਮੋਹ ਦੋਨੋ ਕੋ ਪਰ ਹਰ, ਗੋਬਿੰਦ ਕੇ ਗੁਣ ਗਾਵੈ, ਕਹੋ ਨਾਨਕ ਕੇ ਬਿਦ ਕੋ ਪ੍ਰਾਣੀ, ਜੀਵਨ ਮੁਕਤ ਕਹਾਵੈ। ਸਾਹਿਬ ਕਹਿੰਦੇ ਜਿਹੜੇ ਪ੍ਰਭੂ ਦੀ ਸ਼ਰਨ ਤੋਂ ਬਿਨਾਂ, ਪ੍ਰਭੂ ਦੀ ਹਜ਼ੂਰੀ ਤੋਂ ਬਿਨਾਂ, ਪ੍ਰਭੂ ਨਾਲ ਜੁੜਨ ਤੋਂ ਬਿਨਾਂ ਹੋਰ ਹੋਰ ਤੀਰਥ ਇਸ਼ਨਾਨ ਜਪ ਤਪ ਨੇ, ਉਹ ਸਾਰੇ ਨਿਫਲ ਚਲੇ ਜਾਂਦੇ ਹਨ। ਇਸ ਕਰਕੇ ਜਿਹੜਾ ਨਾਮ ਤੋਂ ਖੁੰਝ ਗਿਆ, ਉਹਦਾ ਕੋਈ ਵੀ ਹੋਰ ਕਰਮ ਧਰਮ ਜਿਹੜਾ ਉਹ ਲੇਖੇ ਵਿੱਚ ਨਹੀਂ ਹੈ।
ਜਮਦਾਰ ਬੱਦੇ ਮਾਰੀ ਹੈ, ਬਹੁਤੀ ਮਿਲੈ ਸਜਾਏ।
ਐਸੇ ਜੀਵਾਂ ਨੂੰ ਧਰਮ ਰਾਜ ਦੇ ਦਰ 'ਤੇ, ਜਮ ਦੇ ਦਰ 'ਤੇ ਬੰਨ੍ਹ ਕੇ ਮਾਰੀਦਾ ਅਤੇ ਬਹੁਤੀ ਸਜ਼ਾ ਮਿਲਦੀ ਹੈ। ਜਿਵੇਂ ਧਰਮ ਦੀ ਕਿਰਤ ਕਰੇ ਕੋਈ ਬੰਦਾ ਤਾਂ ਉਹਨੂੰ ਸਮਾਜ ਅੰਦਰ ਕਾਨੂੰਨ ਅੰਦਰ ਕੋਈ ਸਜ਼ਾ ਨਹੀਂ, ਪਰ ਕੋਈ ਚੋਰੀ ਕਰੇ ਠੱਗੀ ਕਰੇ ਤਾਂ ਉਹਨੂੰ ਫਿਰ ਸਜ਼ਾ ਮਿਲਦੀ ਹੈ ਨਾ। ਇਸੇ ਤਰ੍ਹਾਂ ਪਰਮਾਤਮਾ ਦਾ ਜਿਹੜਾ ਕਾਨੂੰਨ ਹੈ, ਉਹਦੇ ਕਾਨੂੰਨ ਦੀ ਰਖਵਾਲੀ ਕਰਨ ਵਾਲਾ ਧਰਮ ਰਾਜ ਹੈ। ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਕਹਿੰਦੇ ਜਦੋਂ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਜਦੋਂ ਪਰਮਾਤਮਾ ਦੇ ਦਰ 'ਤੇ ਇਹ ਵਿਚਾਰਿਆ ਜਾਣਾ ਵੀ ਤੂੰ ਨਾਮ ਤਾਂ ਜਪਿਆ ਨਹੀਂ, ਤੂੰ ਤਾਂ ਮੜੀਆਂ 'ਤੇ ਹੀ ਮੱਥੇ ਟੇਕਦਾ ਰਿਹਾ, ਤੂੰ ਤਾਂ ਵਰਤ ਹੀ ਰੱਖਦਾ ਰਿਹਾ, ਤੂੰ ਤਾਂ ਸ਼ਰਾਧ ਹੀ ਕਰਦਾ ਰਿਹਾ, ਤੂੰ ਤਾਂ ਕਰਮ ਕਾਂਡ ਹੀ ਕਰਕੇ ਆਇਆ। ਕਹਿੰਦੇ ਫਿਰ ਇਸ ਗੁਨਾਹ ਦੀ ਸਜ਼ਾ ਇਸ ਤਰ੍ਹਾਂ ਮਿਲੇਗੀ ਜਿਵੇਂ ਧਰਮ ਦੀ ਕਿਰਤ ਛੱਡ ਕੇ ਕੋਈ ਚੋਰੀਆਂ ਕਰਨ ਲੱਗ ਪਏ, ਨਾਮ ਸਿਮਰਨ 'ਤੇ ਕੋਈ ਕਰੇ ਨਾ ਅਤੇ ਹੋਰ ਹੋਰ ਕਰਮ ਕਰੀ ਚੱਲੇ। ਸਾਹਿਬ ਕਹਿੰਦੇ ਉਹ ਫਿਰ ਜਮਦਾਰ ਬੱਦੇ ਮਾਰੀਆਂ, ਬਹੁਤੀ ਮਿਲੈ ਸਜਾਏ, ਉਹਨੂੰ ਬਹੁਤ ਸਾਰੀ ਸਜ਼ਾ ਜਿਹੜੀ ਹੈ ਉਹ ਜਮ ਦੇ ਦਰ 'ਤੇ ਮਿਲਦੀ ਹੈ।
ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ।
ਐਸੇ ਜੀਵ ਜਿਹੜੇ ਨਾਮ ਤੋਂ ਖੁੰਝ ਜਾਂਦੇ ਨੇ, ਉਹਨਾਂ ਦਾ ਪ੍ਰਭੂ ਪਿਆਰਿਆਂ ਨਾਲ ਤਾਂ ਵੈਰ ਪੈ ਜਾਂਦਾ, ਅਤੇ ਜਿਹੜੇ ਦੁਰਜਨ ਦੁਸ਼ਟ ਹੁੰਦੇ ਨੇ ਉਹਨਾਂ ਨਾਲ ਉਹ ਮੋਹ ਪਿਆਰ ਕਰਦੇ ਨੇ, ਦੋਸਤੀ ਕਰਦੇ ਨੇ, ਭਾਵ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਉਹ ਬਿਲਕੁਲ ਉਲਟਾ ਚੱਲਦੇ ਨੇ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਭਗਤ ਕਬੀਰ ਸਾਹਿਬ ਜੀ ਨੇ ਬੜੀ ਨਿਮਰਤਾ ਨਾਲ ਆਪਣੇ 'ਤੇ ਟਿਕਾ ਕੇ ਉਪਦੇਸ਼ ਸਾਨੂੰ ਦਿੱਤਾ। ਉਹਨਾਂ ਦੇ ਬਚਨ ਨੇ, ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤ ਵਾਰੇ, ਤਿੰਨ ਸੰਗ ਸਦਾ ਬਸੇਰਾ। ਹੇ ਪ੍ਰਭੂ, ਜਿੱਥੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਹੋਣ, ਜਿੱਥੇ ਕਥਾ ਕੀਰਤਨ ਪਾਠ, ਜਿੱਥੇ ਪ੍ਰਭੂ ਦੀਆਂ ਵਡਿਆਈਆਂ ਹੋ ਰਹੀਆਂ ਹੋਣ, ਉੱਥੇ ਤਾਂ ਮੈਂ ਇੱਕ ਵਾਰ ਵੀ ਫੇਰਾ ਨਹੀਂ ਮਾਰਦਾ, ਅਤੇ ਜਿੱਥੇ ਪਤਾ ਲੱਗੇ ਕਿ ਲੰਪਟ ਚੋਰ ਦੂਤ ਮਤਵਾਰੇ ਇਹਨਾਂ ਲੋਕਾਂ ਦਾ ਇਕੱਠ ਹੈ, ਉਹਨਾਂ ਅਖਾੜਿਆਂ ਵਿੱਚ ਜਾਣ ਲਈ ਕਈ ਕਈ ਦਿਨ ਪਹਿਲਾਂ ਹੀ ਬੰਦਾ ਤਿਆਰੀ ਕਰੀ ਜਾਂਦਾ, ਮੈਂ ਕੱਪੜੇ ਪ੍ਰੈਸ ਕਰ ਲਵਾਂ, ਭਾਵ ਇਸ ਤਰ੍ਹਾਂ ਦੀ ਮਨੁੱਖ ਦੀ ਹਾਲਤ ਹੈ ਕਿ ਬੁਰੇ ਪਾਸੇ ਤੁਰਦਾ ਪਰ ਹਰੀ ਨਾਮ ਦੇ ਵਾਲੇ ਪਾਸੇ ਨਹੀਂ ਆਉਂਦਾ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਪ੍ਰਭੂ ਪਿਆਰਿਆਂ ਨਾਲ ਤਾਂ ਵੈਰ ਕਰਦਾ ਨਾਮ ਜਪਣ ਵਾਲਿਆਂ ਨਾਲ, ਪਰ ਜਿਹੜੇ ਦੁਰਜਨ ਨੇ ਦੁਸ਼ਟ ਨੇ ਉਹਨਾਂ ਨਾਲ ਪਿਆਰ ਪਾਈ ਬੈਠਾ।
ਅੱਗੇ ਪਿੱਛੇ ਸੁਖ ਨਹੀਂ, ਮਰ ਜੰਮ ਹੈ ਵਾਰੋ ਵਾਰ।
ਐਸੇ ਮਨੁੱਖ ਨੂੰ ਅੱਗੇ ਪਿੱਛੇ ਹਲਤ ਪਲਤ ਵਿੱਚ ਇੱਥੇ ਉੱਥੇ ਕਦੇ ਸੁੱਖ ਨਹੀਂ ਮਿਲਦਾ, ਸਗੋਂ ਉਹ ਵਾਰ ਵਾਰ ਜੰਮਦਾ ਰਹਿੰਦਾ ਅਤੇ ਵਾਰ ਵਾਰ ਮਰਦਾ ਰਹਿੰਦਾ, ਕਿਉਂਕਿ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤ ਸਾਧ ਭਗਤ ਗੁਰਮੁਖ ਦਾ ਭਾਵ ਜਿਹੜੇ ਰੱਬ ਨਾਲ ਜੁੜੇ ਨੇ, ਜਿਹੜੇ ਗੁਰਸਿੱਖ ਪਿਆਰੇ ਪ੍ਰਭੂ ਨਾਲ ਜੁੜੇ ਨੇ, ਜਿਹੜੇ ਉਹਨਾਂ ਦੀ ਨਿੰਦਾ ਕਰਦੇ ਨੇ। ਵੈਸੇ ਨਿੰਦਾ ਤਾਂ ਕਿਸੇ ਦੀ ਵੀ ਚੰਗੀ ਨਹੀਂ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੁਗਧ ਕਰਨ। ਜਿਹੜੇ ਮੂਰਖ ਨੇ ਉਹ ਨਿੰਦਿਆ ਕਰਦੇ ਨੇ, ਅਤੇ ਨਿੰਦਿਆ ਦਾ ਭਾਵ ਜਿਵੇਂ ਫੁੱਲ ਨੂੰ ਕੰਡਾ ਕਹੀ ਜਾਣਾ। ਸਭ ਕਹਿੰਦੇ ਕਈ ਕੰਡੇ ਨੂੰ ਫੁੱਲ ਕਹਿ ਕੇ ਝੂਠੀ ਉਸਤਤ ਕਰਦੇ ਨੇ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਰ ਨਿਰਵਾਣਾ। ਉਸਤਤ ਅਸੀਂ ਕਰਨੀ ਹੈ ਗੁਰੂ ਦੀ, ਪਰਮਾਤਮਾ ਦੀ, ਕਿਉਂਕਿ ਜਿਵੇਂ ਫੁੱਲ ਨੂੰ ਫੁੱਲ ਕਹੀਏ ਅਤੇ ਉਹਦੀ ਵਡਿਆਈ ਨਹੀਂ, ਉਹ ਸੱਚਾਈ ਹੈ। ਪਰਮਾਤਮਾ ਦੇ ਅਤੇ ਗੁਰੂ ਦੇ ਗੁਣ ਕੋਈ ਵਧਾ ਚੜ੍ਹਾ ਕੇ ਨਹੀਂ, ਉਹ ਤਾਂ ਬਿਲਕੁਲ ਸੱਚਾਈ ਹੈ। ਪਰ ਜਦੋਂ ਆਪਾਂ ਸੰਸਾਰ ਦੀ ਉਸਤਤ ਵਿੱਚ ਲੱਗ ਜਾਂਦੇ ਹਾਂ, ਉਹ ਗੁਣ ਉਹਨਾਂ ਵਿੱਚ ਹੁੰਦੇ ਕੋਈ ਨਹੀਂ। ਇਸ ਕਰਕੇ ਨਿੰਦਾ ਅਤੇ ਉਸਤ ਦੋਵੇਂ ਹੀ ਪਾਪ ਨੇ। ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਦੀ ਤਪੇ ਨੇ ਵਿਰੋਧਤਾ ਕੀਤੀ, ਗੁਰੂ ਅਮਰਦਾਸ ਜੀ ਦੀ ਇੱਕ ਪਖੰਡੀ ਤਪੇ ਨੇ ਵਿਰੋਧਤਾ ਕੀਤੀ, ਅਤੇ ਉਹਦਾ ਜ਼ਿਕਰ ਗੌੜੀ ਕੀ ਵਾਰ ਵਿੱਚ ਗੁਰੂ ਰਾਮਦਾਸ ਜੀ ਨੇ ਕੀਤਾ। ਖਾਸ ਕਰਕੇ ਜਿਨ੍ਹਾਂ ਦੇ ਮਨ ਵਿੱਚ ਇਹ ਭੁਲੇਖ ਹੈ ਕਿ ਗੁਰੂ ਰਾਮਦਾਸ ਜੀ ਕੇਵਲ ਨਿਮਰਤਾ ਵਾਲੇ ਸਨ, ਕਦੇ ਸਮਾਂ ਮਿਲੇ ਤਾਂ ਗੌੜੀ ਕੀ ਵਾਰ ਮਹੱਲਾ ਚੌਥਾ ਦਾ ਪਾਠ ਜ਼ਰੂਰ ਪੜਿਓ। ਧੰਨ ਗੁਰੂ ਰਾਮਦਾਸ ਜੀ ਕਿੰਨੇ ਸਟਿਕਟ ਨੇ, ਕਿੰਨੀ ਸਖਤਾਈ ਹੈ ਉਹਨਾਂ ਦੇ ਜੀਵਨ ਵਿੱਚ, ਵੀ ਜਿਹੜੇ ਪਖੰਡੀ ਨੇ ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਮੇਰੇ ਸਤਿਗੁਰੂ ਦੇ ਬਚਨ ਨੇ ਕਿ ਸੱਤ ਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੈਂ ਕੀ ਉਸਤਤ ਵਿੱਚ ਹੋਵੇ, ਏਤ ਦੁੱਖ ਹੈ ਤਪਾ ਦਈ ਮਾਰਿਆ, ਜੰਮ ਕੰਕਰਾਂ ਨੂੰ ਧਰਮ ਰਾਏ, ਜੰਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਇਓ, ਜਿੱਥੇ ਮਹਾਂ ਮਹਾਂ ਹਥਿਆਰਿਆ, ਇਸ ਤਪੇ ਦੇ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰੂ ਹੈ ਫਿਟਕਾਰਿਆ। ਇਹ ਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਧਰਮ ਰਾਜ ਵੀ ਆਪਣੇ ਜੰਮ ਕੰਕਰਾਂ ਨੂੰ ਕਹਿੰਦਾ ਆ ਜਿਹੜਾ ਤਪਾ ਸੱਚੇ ਸਤਿਗੁਰੂ ਦੀ ਤਾਂ ਈਰਖਾ ਕਰਦਾ ਰਿਹਾ, ਸੰਸਾਰ ਦੀ ਉਸਤਤ ਵਿੱਚ ਲੱਗਾ ਰਿਹਾ, ਗੁਰੂ ਕੀ ਨਿੰਦਾ ਕਰਦਾ ਰਿਹਾ ਅਤੇ ਆਪਣੀ ਪੂਜਾ ਕਰਵਾਉਂਦਾ ਰਿਹਾ, ਉਸ ਤਪੇ ਨੂੰ ਉੱਥੇ ਖੜ ਕੇ ਪਾਇਓ ਜਿੱਥੇ ਵੱਡੇ ਵੱਡੇ ਹਥਿਆਰੇ ਸੁੱਟੇ ਜਾਂਦੇ ਨੇ, ਫਿਰ ਅੱਖਾਂ 'ਤੇ ਪੱਟੀ ਬੰਨ ਲਿਓ, ਇਸ ਤਪੇ ਦੇ ਮੂੰਹ ਨਾ ਲੱਗਿਓ, ਇਹ ਗੁਰੂ ਘਰ ਦਾ ਨਿੰਦਕ ਹੈ, ਇਹ ਗੁਰੂ ਘਰ ਦਾ ਵਿਰੋਧੀ ਹੈ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਉਸ ਤਪੇ ਦੀ ਹਾਲਤ ਨੂੰ ਬਿਆਨ ਕੀਤਾ ਕਿ ਅੱਗੇ ਦਰਗਾਹ 'ਤੇ ਜਾ ਕੇ ਵੀ ਉਸ ਤਪੇ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਦੀ ਹੈ, ਕਿਉਂਕਿ ਗੁਰੂ ਨਾਨਕ ਜੀ ਸੰਤ ਨੇ, ਗੁਰੂ ਅੰਗਦ ਦੇਵ ਜੀ ਸੰਤ ਨੇ, ਗੁਰੂ ਅਮਰਦਾਸ ਜੀ ਸੰਤ ਨੇ, ਇਹ ਤਪਾ ਇਹਨਾਂ ਸੰਤਾਂ ਨਾਲ ਤੇ ਵੈਰ ਕਰਦਾ ਅਤੇ ਦੁਸ਼ਟਾਂ ਨਾਲ ਮੋਹ ਪਿਆਰ ਪਾਈ ਬੈਠਾ। ਕਹਿੰਦਾ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਜਾਣ ਲਈ ਕਹਿ ਦਿਓ, ਫਿਰ ਮੀਂਹ ਪਵੇਗਾ। ਕਈ ਤਰ੍ਹਾਂ ਦੇ ਉਹ ਵਲ ਛਲ ਕਰਦੇ ਸਨ, ਇਸ ਕਰਕੇ ਸਾਹਿਬ ਕਹਿੰਦੇ ਸੰਤਾਂ ਨਾਲ ਵੈਰ ਕਮਾਉਂਦੇ। ਵੇਖੋ ਜਿਹੜੇ ਸੱਤ ਪੁਰਖ ਨੇ, ਗੁਰੂ ਸਾਹਿਬ ਨੇ, ਸੰਤ ਪ੍ਰਭੂ ਗੁਰਮੁਖ ਪਿਆਰੇ, ਉਹਨਾਂ ਨਾਲ ਤਾਂ ਵੈਰ ਕਮਾਇਆ ਜਾਂਦਾ ਅਤੇ ਦੁਸ਼ਟਾਂ ਨਾਲ ਮੋਹ ਪਿਆਰ। ਇਸ ਕਰਕੇ ਉਹ ਵਾਰ ਵਾਰ ਜੰਮਦੇ ਅਤੇ ਮਰਦੇ ਨੇ, ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਢੋਈ ਨਹੀਂ, ਕਿਤੇ ਸੁੱਖ ਨਹੀਂ ਮਿਲਦਾ।
ਕ੍ਰਿਸ਼ਨ ਕਦੇ ਨਾ ਬੁੱਝੇ ਡੁੱਬਦਾ ਹੋਏ ਖੁਆਰ।
ਐਸੇ ਮਨੁੱਖ ਜਿਹੜੇ ਨਾਮ ਤੋਂ ਖੁੰਝ ਗਏ ਨੇ, ਉਹ ਕਦੇ ਤ੍ਰਿਪਤ ਨਹੀਂ ਹੁੰਦੇ, ਉਹਨਾਂ ਦੀ ਤ੍ਰਿਸ਼ਨਾ ਕਦੇ ਬੁੱਝਦੀ ਨਹੀਂ, ਉਹ ਦੁਬਦਾ ਵਿੱਚ ਪੈ ਕੇ ਸਦਾ ਖੁਆਰ ਹੁੰਦੇ ਨੇ, ਭਾਵ ਇੱਕ ਪਾਸੇ ਨਹੀਂ ਲੱਗਦੇ, ਉਹ ਕਦੇ ਇੱਧਰ ਜਾਂਦੇ ਨੇ, ਕਦੇ ਇੱਧਰ ਜਾਂਦੇ ਨੇ, ਥਾਂ ਥਾਂ 'ਤੇ ਖਾਕ ਵੀ ਛਾਣਦੇ ਨੇ, ਭਟਕਦੇ ਨੇ, ਪਰ ਕਦੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਟਿਕਾ ਨਹੀਂ ਆਉਂਦਾ।
ਮੋਹ ਕਾਲੇ ਤਿਨਾਂ ਨਿੰਦਕਾਂ ਤਿਤ ਸੱਚੈ ਦਰਬਾਰ।
ਐਸੇ ਜਿਹੜੇ ਪ੍ਰਭੂ ਪਿਆਰਿਆਂ ਦੇ ਗੁਰੂ ਸਾਹਿਬ ਦੇ ਸਤਿਪੁਰਖਾਂ ਦੇ ਨਿੰਦਕ ਨੇ ਨਾ, ਉਹਨਾਂ ਦੇ ਦਰਗਾਹ ਵਿੱਚ ਵੀ ਮੂੰਹ ਕਾਲੇ ਕੀਤੇ ਜਾਂਦੇ ਨੇ ਅਤੇ ਉਹਨਾਂ ਨੂੰ ਉਰਵਾਰ ਪਾਰ ਭਾਵ ਪ੍ਰਭੂ ਦੇ ਦਰ 'ਤੇ ਜਾਂ ਇੱਥੇ ਕਿਤੇ ਢੋਈ ਨਹੀਂ, ਸਗੋਂ ਇੰਝ ਕਹਿ ਲਈਏ ਕਿ ਇੱਥੇ ਵੀ ਨਿੰਦਕ ਦਾ ਮੂੰਹ ਕਾਲਾ ਅਤੇ ਅੱਗੇ ਵੀ ਮੋਹ ਕਾਲੇ ਤਿੰਨਾਂ ਨਿੰਦਕਾਂ ਤਿਤ ਸੱਚੇ ਦਰਬਾਰ। ਉਸ ਸੱਚੇ ਦਰਬਾਰ ਪ੍ਰਭੂ ਦੀ ਹਜ਼ੂਰੀ ਵਿੱਚ ਵੀ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ। ਨਿੰਦਕ ਦੀ ਕੀ ਹਾਲਤ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਕਿ ਜਿਵੇਂ ਸੰਸਾਰ ਅੰਦਰ ਕੁਝ ਉਦਾਹਰਨਾਂ ਹਨ, ਉਹ ਉਦਾਹਰਨਾਂ ਕੀ ਕਿ ਇੱਕ ਕੌਆ ਹੈ, ਕਾਂ ਦੀ ਬਿਰਤੀ ਕੀ ਹੈ ਕਿ ਤੁਸੀਂ ਕੌਏ ਦੇ ਅੱਗੇ ਕਪੂਰ ਵਰਗੀ ਕੋਈ ਸੁਗੰਧੀ ਰੱਖ ਦਿਓ, ਉਹ ਆਪਣੀ ਚੁੰਝ ਉਸ ਸੁਗੰਧੀ ਵਿੱਚ ਨਹੀਂ ਮਾਰੇਗਾ, ਜਿੱਥੇ ਗੰਦਗੀ ਦਾ ਢੇਰ ਲੱਗਾ ਹੋਵੇਗਾ ਉੱਥੇ ਜਾ ਕੇ ਉਹ ਚੁੰਝ ਮਾਰਦਾ। ਨਿੰਦਕ ਨੂੰ ਨਾਮ ਨਹੀਂ ਚੰਗਾ ਲੱਗਦਾ, ਸਤਸੰਗ ਨਹੀਂ ਚੰਗਾ ਲੱਗਦਾ, ਉਹਨੂੰ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਪ੍ਰਭੂ ਪਿਆਰਿਆਂ ਵਿੱਚ ਬੈਠਣਾ ਚੰਗਾ ਨਹੀਂ ਲੱਗਦਾ, ਉਹ ਤਾਂ ਕੌਏ ਵਾਂਗ ਉੱਥੇ ਜਾਵੇਗਾ ਜਿੱਥੇ ਨਿੰਦਕ ਰੂਪੀ ਗੰਦ ਹੈ। ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਕਾਉ ਕਪੂਰ ਨਾ ਚੱਖਈ ਦੁਰਗੰਧ ਸੋ ਖਾਵੈ। ਨਿੰਦਕ ਦੀ ਕੀ ਹਾਲਤ ਹੈ ਕਿ ਹਸਤੀ ਨੀਰ ਨਵਾਲੀ ਹੈ ਸਿਰ ਛਾਰ ਉਡਾਵੈ। ਹਾਥੀ ਨੂੰ ਇਸ਼ਨਾਨ ਕਰਾਇਆ ਗਿਆ ਅਤੇ ਉਹਨੇ ਖੇ ਉਡਾ ਕੇ ਆਪਣੇ ਆਪ ਨੂੰ ਅੱਗੇ ਤੋਂ ਵੀ ਜ਼ਿਆਦਾ ਮੈਲਾ ਕਰ ਲਿਆ। ਕਹਿੰਦੇ ਤੁਮੈਂ ਅੰਮ੍ਰਿਤ ਸਿੰਜੀਐ ਕੁੜੱਤ ਨਾ ਜਾਵੈ। ਤੁੰਮੇ ਦੀਆਂ ਜੜ੍ਹਾਂ ਵਿੱਚ ਤੁਸੀਂ ਜਿੰਨਾ ਮਰਜ਼ੀ ਮਿੱਠਾ ਪਾਈ ਚੱਲੋ, ਉਹਦੀ ਕੁੜੱਤਨ ਕਦੇ ਦੂਰ ਨਹੀਂ ਹੁੰਦੀ। ਬਿਲਕੁਲ ਇਸੇ ਤਰ੍ਹਾਂ ਸਿਮਲ ਰੁੱਖ ਸਿਰੇ ਵੀ ਹੈ ਫਲ ਹੱਥ ਨਾ ਆਵੇ। ਸਿਮਲ ਰੁੱਖ ਨੂੰ ਜਿੰਨਾ ਮਰਜ਼ੀ ਤੁਸੀਂ ਪਿਆਰ ਨਾਲ ਪਾਲੋ, ਜਿੰਨੀ ਮਰਜ਼ੀ ਗੋਡੀ ਕਰੋ, ਖਾਦ ਪਾਵੋ, ਪਰ ਉਹਨੇ ਕਦੇ ਫਲ ਦੇਣਾ? ਬਿਲਕੁਲ ਇਸੇ ਤਰ੍ਹਾਂ ਨਿੰਦਕ ਨਾਮ ਵਿਹੂਣਿਆ ਸਤਸੰਗ ਨਾ ਭਾਵੈ, ਅੰਧਾ ਆਗੂ ਜੇ ਥੀਆ ਸਭ ਸਾਥ ਮੁਹਾਵੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਨਿੰਦਕ ਐਸੇ ਹੀ ਝਰ ਪਰੀ ਹੈ। ਇਹ ਨਿਸ਼ਾਨੀ ਸੁਣੋ ਤੁਮ ਭਾਈ ਜਿਉਂ ਕਾਲਰ ਭੀਤ ਗਿਰੀਐ। ਕਹਿੰਦੇ ਜਿਵੇਂ ਕਿਸੇ ਕਲਰ ਵਾਲੀ ਕੰਧ ਨੂੰ ਵੇਖੋ, ਉਹ ਡਿੱਗਦੀ ਡਿੱਗਦੀ ਝੜਦੀ ਝੜਦੀ ਇੱਕ ਦਿਨ ਡਿੱਗ ਪੈਂਦੀ ਆ, ਖਤਮ ਹੋ ਜਾਂਦੀ ਹੈ। ਨਿੰਦਕ ਇਵੇਂ ਝੜ ਜਾਂਦਾ, ਨਿੰਦਕ ਐਸੇ ਹੀ ਝਰ ਪਰੀ ਹੈ। ਇਹ ਨਿਸ਼ਾਨੀ ਸੁਣੋ ਤੁਮ ਭਾਈ ਜਿਉਂ ਕਾਲਰ ਭੀਤ ਗਿਰੀਐ। ਨਿੰਦਕ ਦੀ ਹਾਲਤ ਹੈ ਕਿ ਜੋ ਦੇਖੈ ਸ਼ਿਦਰ ਤੋ ਨਿੰਦਕ ਉਹ ਮਾਹੈ। ਭਲੋ ਦੇਖ ਦੁੱਖ ਭਰੀਐ, ਉਹ ਜਦੋਂ ਕਿਤੇ ਕੋਈ ਦੋਸ਼ ਵੇਖੇ ਤਾਂ ਬੜਾ ਖੁਸ਼ ਹੁੰਦਾ ਅਤੇ ਜਦੋਂ ਕਿਤੇ ਭਲਾਈ ਦਾ ਕੰਮ ਵੇਖੇ ਤਾਂ ਉਹਨੂੰ ਮੌਤ ਪੈ ਜਾਂਦੀ ਹੈ, ਉਹਨੂੰ ਦੁੱਖ ਲੱਗਦਾ। ਜਿਵੇਂ ਸਾਡੀ ਜ਼ਬਾਨ ਆ ਵੇਖੋ, ਮੂੰਹ ਵਿੱਚ 32 ਦੰਦ ਨੇ, ਪਰ ਜਿੱਥੇ ਕਿਤੇ ਖੋੜ ਹੋਵੇਗੀ ਜ਼ਬਾਨ ਉੱਥੇ ਜਾਂਦੀ ਹੈ। ਬਿਲਕੁਲ ਨਿੰਦਕ ਦੀ ਹਾਲਤ ਇਹ ਹੈ ਕਿ ਉਹ ਵੇਖਦਾ ਰਹਿੰਦਾ ਵੀ ਉਕਾਈ ਕਿੱਥੇ ਹੈ, ਸ਼ਿਦਰ ਕਿੱਥੇ ਹੈ। ਜੋ ਦੇਖੈ ਸ਼ਿਦਰ ਤੋ ਨਿੰਦਕ ਉਹ ਮਾਹੈ। ਭਲੋ ਦੇਖ ਦੁੱਖ ਭਰੀਐ, ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਿਤ ਚਿਤਵਤ ਮਰੀਐ। ਨਿੰਦਕ ਪ੍ਰਭੂ ਭਲਾਇਆ, ਕਾਲ ਨੇਰੈ ਆਇਆ, ਹਰ ਜਨ ਸਿਓ ਬਾਦ ਉਠਰੀਆ, ਜਨ ਨਾਨਕ ਕਾ ਰਾਖਾ ਆਪ ਹਰ ਸੁਆਮੀ। ਇਹ ਕਿਆ ਮਾਨਸ ਬਪਰੇ ਕਰੀਐ। ਕਹਿੰਦੇ ਪ੍ਰਭੂ ਆਪ ਆਪਣੇ ਸੇਵਕ ਦਾ ਰਾਖੈ, ਨਾਨਕ ਕਾ ਰਾਖਾ ਆਪ ਪ੍ਰਭ ਸੁਆਮੀ, ਕਿਆ ਮਾਨਸ ਬਪਰੇ ਕਰੀਐ। ਇਸ ਕਰਕੇ ਨਿੰਦਕ ਦੀ ਇਹ ਹਾਲਤ ਹੈ। ਭਗਤ ਰਵਿਦਾਸ ਜੀ ਨੇ ਵੀ ਜ਼ਿਕਰ ਕੀਤਾ ਕਿ ਕੋਈ ਬੰਦਾ ਨਿੰਦਾ ਕਰੀ ਜਾਵੇ ਅਤੇ ਫਿਰ ਕਵੇ ਜੀ ਵੇਖੋ ਮੈਂ ਤਾਂ 68 ਤੀਰਥਾਂ ਦਾ ਇਸ਼ਨਾਨ ਕੀਤਾ, ਮੈਂ ਤਾਂ 12 ਤਰ੍ਹਾਂ ਦੇ ਸ਼ਿਵਲਿੰਗ ਪੂਜੇ ਨੇ, ਮੈਂ ਤਾਂ ਲੋਕਾਂ ਦੀ ਭਲਾਈ ਲਈ ਖੂਹ ਲਵਾਇਆ, ਤਲਾਬ ਲਵਾਏ ਨੇ। ਉਹ ਕਵੇ ਵੀ ਮੈਂ ਕੁਰੂਕਸ਼ੇਤਰ ਦੀ ਧਰਤੀ 'ਤੇ ਜਾ ਕੇ ਗ੍ਰਹਿਣ ਦਾ ਇਸ਼ਨਾਨ ਕੀਤਾ। ਕੋਈ ਕਵੇ ਜੀ ਵੇਖੋ ਉੱਥੋਂ ਦੇ ਮੁਤਾਬਕ ਆਪਣੀ ਇਸਤਰੀ ਨੂੰ ਸ਼ਿੰਗਾਰ ਕੇ ਮੈਂ ਉੱਥੇ ਭੇਟ ਕਰਕੇ ਆਇਆ, ਜੋ ਹਿੰਦੂ ਰੀਤੀ ਸੀ। ਭਗਤ ਰਵਿਦਾਸ ਜੀ ਨੇ ਹਿੰਦੂ ਸੰਸਕ੍ਰਿਤੀ ਦੇ ਮੁਤਾਬਕ ਉਦਾਹਰਨਾਂ ਦਿੱਤੀਆਂ। ਕਹਿੰਦੇ ਉਹ ਕਵੇ ਜੀ ਮੈਂ 27 ਸਿਮਰਤੀਆਂ ਦਾ ਪਾਠ ਆਪਣੇ ਕੰਠ ਕੀਤਾ ਹੋਇਆ, ਕੰਨਾਂ ਨਾਲ ਸੁਣਦਾ, ਪਰ ਕਹਿੰਦੇ ਜਿਹੜਾ ਪ੍ਰਭੂ ਪਿਆਰਿਆਂ ਦੀ ਨਿੰਦਾ ਕਰੇ ਉਹਦਾ ਕੁਝ ਵੀ ਥਾਂ ਨਹੀਂ ਪੈਂਦਾ। ਇਹ ਭਗਤ ਰਵਿਦਾਸ ਜੀ ਦੇ ਬਚਨ ਨੇ। ਜੇ ਉਹ 68 ਤੀਰਥ ਨਹਾਵੈ, ਜੇ ਉਹ ਦਵਾਦਸ ਸਿਲਾ ਪੁਜਾਵੈ, ਜੇ ਉਹ ਕੂਪ ਤਟਾ ਦਵਾਵੈ, ਕਰੈ ਨਿੰਦ ਸਭ ਬਿਰਥਾ ਜਾਵੈ। ਸਾਧ ਕਾ ਨਿੰਦਕ ਕੈਸੇ ਤਰੇ, ਸਰਪਰ ਜਾਨੋ ਨਰਕ ਹੀ ਪਰੈ, ਜਿਉ ਗ੍ਰਹਿਣ ਕਰੈ ਕੁਲ ਖੇਤ, ਅਰਪੈ ਨਾਰ ਸ਼ਿੰਗਾਰ ਸਮੇਤ, ਸਗਲੀ ਸਿਮਰਤ ਸਰਵਨੀ ਸੁਨੈ, ਕਰੈ ਨਿੰਦ ਕਵਨੈ ਨਹੀਂ ਗੁਣੈ। ਕਹਿੰਦੇ ਉਹਦਾ ਕਿਸੇ ਵੀ ਲੇਖੇ ਦੇ ਵਿੱਚ ਨਹੀਂ, ਕਿਉਂਕਿ ਜਿਹੜਾ ਨਿੰਦਕ ਹੈ ਨਾ, ਸਾਹਿਬ ਕਹਿ ਰਹੇ ਨੇ ਮੋਹ ਕਾਲੇ ਤਿੰਨਾਂ ਨਿੰਦਕਾਂ, ਤਿੱਤ ਸੱਚੇ ਦਰਬਾਰ, ਪ੍ਰਭੂ ਦੇ ਦਰਬਾਰ ਵਿੱਚ ਵੀ, ਹਜ਼ੂਰੀ ਵਿੱਚ ਵੀ ਉਹਨਾਂ ਨੂੰ ਸ਼ਰਮਸ਼ਾਰ ਹੋਣਾ ਪੈਂਦਾ, ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ।
ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ।
ਨਾਨਕ ਨਾਮ ਤੋਂ ਜਿਹੜੇ ਵਿਹੂਣੇ ਨੇ ਉਹ ਨਾ ਉਰਲੇ ਪਾਸੇ ਜੋਗੇ ਨਾ ਪਰਲੇ ਪਾਸੇ ਜੋਗੇ, ਲੋਕ ਵੀ ਵਿਗੜ ਗਿਆ ਤੇ ਪਰਲੋਕ ਵੀ ਗਵਾਚ ਗਿਆ।
ਪੌੜੇ ਜੋ ਹਰ ਨਾਮ ਧਿਆਏਂਦੇ, ਸੇ ਹਰ ਹਰ ਨਾਮ ਰਤੇ ਮਨ ਮਾਹੇ।
ਭਾਈ ਜਿਹੜੇ ਹਰੀ ਪਰਮਾਤਮਾ ਦਾ ਨਾਮ ਸਿਮਰਦੇ ਨੇ ਉਹ ਸਦਾ ਨਾਮ ਦੇ ਵਿੱਚ ਹੀ ਰੰਗੇ ਰਹਿੰਦੇ ਹਨ।
ਜਿਨ੍ਹਾਂ ਮਨ ਚਿੱਤ ਇੱਕ ਅਰਾਧਿਆ, ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ।
ਜਿਨ੍ਹਾਂ ਨੇ ਮਨ ਚਿੱਤ ਇਕਾਗਰ ਹੋ ਕੇ ਇੱਕ ਪ੍ਰਭੂ ਨੂੰ ਅਰਾਧਿਆ, ਉਹਨਾਂ ਦੇ ਮਨ ਵਿੱਚ ਇੱਕ ਤੋਂ ਬਿਨਾਂ ਕਦੇ ਦੂਜੇ ਦਾ ਖਿਆਲ ਨਹੀਂ ਆਉਂਦਾ, ਕਿਉਂਕਿ ਉਹ ਸਮਝਦੇ ਨੇ ਤੁਦ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਉਹ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਦਾ ਖਿਆਲ ਆਪਣੇ ਮਨ ਵਿੱਚ ਨਹੀਂ ਲਿਆਉਂਦੇ। ਵੇਖੋ ਉਵੇਂ ਸਤਿਗੁਰੂ ਜੀ ਸਰਬੱਤ ਦਾ ਭਲਾ ਮੰਗਦੇ ਨੇ, ਪਰ ਜਦੋਂ ਇੱਕ ਤੋਂ ਬਿਨਾਂ ਦੂਜੇ ਦੀ ਪੂਜਾ ਦਾ ਖਿਆਲ ਆਵੇ ਤਾਂ ਉੱਥੇ ਅਰਦਾਸ ਕੀਤੀ ਹੈ। ਜਦੋਂ ਸਰਬੱਤ ਦੇ ਭਲੇ ਦੀ ਗੱਲ ਆਈ ਉਦੋਂ ਕਿਹਾ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉੱਭਰੈ ਤਿੱਤੈ ਲਿਓ ਉਬਾਰ। ਪਰ ਜਦੋਂ ਇੱਕ ਪਰਮਾਤਮਾ ਦੀ ਗੱਲ ਕੀਤੀ ਤਾਂ ਉੱਥੇ ਅਰਦਾਸ ਕਰਦੇ ਨੇ, ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੋਂ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਆਹ ਸਾਡੀ ਅਰਦਾਸ ਹੈ। ਆਪਾਂ ਅਰਦਾਸ ਕਰਦੇ ਹਾਂ ਦੁਨਿਆਵੀ ਸੁੱਖਾਂ ਦੀ ਖਾਤਰ, ਦੁਨਿਆਵੀ ਧਨ ਪਦਾਰਥਾਂ ਦੀ ਖਾਤਰ, ਪਰ ਗੁਰੂ ਸਾਹਿਬ ਕਹਿੰਦੇ ਅਰਦਾਸ ਇਹ ਕਰਿਆ ਕਰੀਏ ਕਿ ਹੇ ਮੇਰੇ ਮਾਲਕ, ਜੇ ਤੂੰ ਤਰੁੱਠੈਂ, ਜੇ ਸਾਡੇ 'ਤੇ ਬਖਸ਼ਿਸ਼ ਕਰਨ ਲੱਗਾ, ਤਾਂ ਸਾਡੀ ਜ਼ਿੰਦਗੀ ਵਿੱਚ ਕਦੇ ਐਸਾ ਸਮਾਂ ਨਾ ਬਣੇ ਕਿ ਅਸੀਂ ਤੈਨੂੰ ਛੱਡ ਕੇ ਕਿਸੇ ਦੂਜੇ ਨੂੰ ਪਰਮਾਤਮਾ ਮੰਨੀਏ। ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵਿਖਾਲ, ਕਹਿੰਦੇ ਜ਼ਿੰਦਗੀ ਵਿੱਚ ਕਦੇ ਦੂਜਾ ਨਾ ਵਿਖਾਲੀ। ਬਾਬਾ ਫਰੀਦ ਜੀ ਦੇ ਬੜੇ ਪਿਆਰੇ ਬਚਨ ਨੇ, ਉਹਨਾਂ ਨੇ ਪਰਮਾਤਮਾ ਦੇ ਦਰ 'ਤੇ ਅਰਦਾਸ ਕੀਤੀ। ਵੇਖੋ ਖੁਦਾ ਦੇ ਦਰ ਤੋਂ ਕੀ ਮੰਗਿਆ, ਕਹਿਣ ਲੱਗੇ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਪਰ ਜਦੋਂ ਉਹਨਾਂ ਨੇ ਪਰਮਾਤਮਾ ਦੇ ਦਰ ਨਾਲ ਜੁੜਨ ਦੀ ਗੱਲ ਕੀਤੀ ਤਾਂ ਉੱਥੇ ਇੱਕ ਪਰਮਾਤਮਾ ਨਾਲ ਉਹਨਾਂ ਨੇ ਸਮਝੌਤਾ ਕੀਤਾ, ਇੱਕ ਸ਼ਰਤ ਰੱਖੀ। ਉਹ ਸ਼ਰਤ ਕੀ ਸੀ ਕਿ ਜੇ ਕਦੇ ਜ਼ਿੰਦਗੀ ਵਿੱਚ ਐਸਾ ਮੌਕਾ ਬਣੇ ਕਿ ਪ੍ਰਭੂ ਤੂੰ ਮੈਨੂੰ ਆਪਣੇ ਦਰ ਤੋਂ ਉਠਾ ਕੇ ਕਿਸੇ ਹੋਰ ਦਰ 'ਤੇ ਭੇਜੇ, ਇਸ ਤੋਂ ਪਹਿਲਾਂ ਜਿਹੜੇ ਤੂੰ ਪ੍ਰਾਣ ਮੇਰੇ ਅੰਦਰ ਟਿਕਾਏ ਨੇ, ਮੇਰੀ ਜਾਨ ਕੱਢ ਲਵੀਂ, ਪਰ ਮੈਨੂੰ ਕਦੇ ਆਪਣੇ ਦਰ ਤੋਂ ਉਠਾ ਕੇ ਦੂਜੇ ਦਰ 'ਤੇ ਨਾ ਭੇਜੀ। ਮੈਨੂੰ ਮੌਤ ਤਾਂ ਪ੍ਰਵਾਨ ਹੈ, ਪਰ ਤੇਰਾ ਦਰ ਛੱਡ ਕੇ ਦੂਜੇ ਦਰ 'ਤੇ ਜਾਣਾ, ਇਹ ਤਾਂ ਆਤਮਿਕ ਮੌਤ ਹੈ। ਬਾਬਾ ਫਰੀਦ ਜੀ ਦੇ ਬਚਨ ਨੇ, ਜੇ ਤੂੰ ਇਵੇਂ ਰੱਖਸੀ ਜੀਓ ਸਰੀਰੋਂ ਲੈ, ਕਹਿੰਦੇ ਜੇ ਕਿਤੇ ਤੇਰੇ ਮਨ ਵਿੱਚ ਆਵੇ ਕਿ ਮੈਂ ਫਰੀਦ ਨੂੰ ਆਪਣੇ ਦਰ ਤੋਂ ਦੂਜੇ ਦਰ 'ਤੇ ਭੇਜਣਾ, ਤਾਂ ਫਿਰ ਕਹਿੰਦੇ ਇਸ ਸਰੀਰ ਵਿੱਚੋਂ ਜੀਓ ਜਿੰਦ ਕੱਢ ਲਵੀਂ, ਮੈਨੂੰ ਮਾਰ ਦੇਵੀਂ, ਪਰ ਮੈਂ ਤੇਰੇ ਦਰ ਤੋਂ ਬਿਨਾਂ ਹੋਰ ਕਿਸੇ ਦਰ 'ਤੇ ਜਾਣਾ ਕੋਈ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਨ ਸੇਵਕ ਭਾਈ ਨੰਦ ਲਾਲ ਜੀ, ਉਹਨਾਂ ਨੇ ਇੱਕ ਦਿਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵਗਦੀ ਹੋਈ ਹਵਾ ਨੂੰ ਸੰਬੋਧਨ ਹੋ ਕੇ ਕਿਹਾ, ਇਹ ਬਦ ਬਖਤ ਹਵਾਏ, ਤੇਰਾ ਇੱਕ ਸੁਭਾਅ ਹੈ ਕਿ ਜਦੋਂ ਤੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਕੁਝ ਉਡਾ ਕੇ ਲੈ ਜਾਂਦੀ ਹੈ, ਮੈਂ ਤੈਨੂੰ ਖਬਰਦਾਰ ਕਰਦਾ ਕਿ ਜਦੋਂ ਮੇਰੇ ਜੀਵਨ ਦਾ ਅੰਤ ਹੋਣਾ, ਮੇਰੇ ਇਸ ਸਰੀਰ ਦਾ ਸੰਸਕਾਰ ਕਰ ਦੇਣਾ, ਮੇਰੇ ਸਰੀਰ ਦੀ ਰਾਖ ਬਣ ਜਾਣੀ ਹੈ, ਅਤੇ ਤੇਰਾ ਇੱਕ ਸੁਭਾਅ ਹੈ ਕਿ ਤੂੰ ਉਸ ਰਾਖ ਨੂੰ ਇੱਕ ਜਗ੍ਹਾ ਤੋਂ ਉਡਾ ਕੇ ਦੂਜੀ ਜਗ੍ਹਾ 'ਤੇ ਉਡਾ ਕੇ ਲੈ ਜਾਣੀ ਹੈ, ਮੈਂ ਤੈਨੂੰ ਖਬਰਦਾਰ ਕਰਦਾ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਰਾਖ ਵੀ ਇੱਕ ਜਗ੍ਹਾ ਤੋਂ ਉਡਾ ਕੇ ਦੂਜੀ ਜਗ੍ਹਾ 'ਤੇ ਨਾ ਲੈ ਕੇ ਜਾਵੀਂ। ਲੋਕ ਕਹਿਣਗੇ ਭਾਈ ਨੰਦ ਲਾਲ ਦਾ ਗੁਰੂ ਨਾਲ ਅਸਲੀ ਪਿਆਰ ਨਹੀਂ ਸੀ, ਇਹਦੀ ਰਾਖ ਕਿਸੇ ਹੋਰ ਦਰ 'ਤੇ ਗਈ ਹੈ। ਵੇਖੋ, ਇਕਨਾਂ ਨੂੰ ਮਰਨ ਤੋਂ ਵੀ ਬਾਅਦ ਫਿਕਰ ਅਤੇ ਇੱਕ ਜਿਉਂਦੇ ਜੀ ਗੁਰੂ ਦਾ ਦਰ ਛੱਡ ਕੇ ਹੋਰ ਦਰਾਂ 'ਤੇ ਜਾਂਦੇ ਨੇ। ਭਾਈ ਨੰਦ ਲਾਲ ਜੀ ਦੇ ਬਚਨਾਂ ਦੀ ਵਿਆਖਿਆ ਕਿਸੇ ਕਵੀ ਨੇ ਕੀਤੀ ਹੈ, ਉਹਨਾਂ ਨੇ ਕਿਹਾ, ਕਹਿਣ ਲੱਗੇ, ਗੁਰੂ ਦਰੋਂ ਨਾ ਚੁੱਕ ਲਜਾਈ ਮੇਰੀ ਖਾਕ ਹਵਾਏ, ਵੈਰੀ ਮਾਰਨ ਤਾਨੇ ਮੈਨੂੰ ਥਾਂ ਥਾਂ ਨੇ ਲਗਾਏ। ਇਕਨਾਂ ਨੂੰ ਮਰਨ ਤੋਂ ਬਾਅਦ ਵੀ ਫਿਕਰ ਕਿ ਕਿਤੇ ਕੋਈ ਤਾਨਾ ਨਾ ਦੇ ਦੇਵੇ ਵੀ ਇਹ ਹਰ ਜਾਈ ਹੈ, ਇਹਦਾ ਗੁਰੂ ਨਾਲ ਸੱਚਾ ਪਿਆਰ ਨਹੀਂ। ਅਤੇ ਕੀ ਕਹੀਏ ਉਹਨਾਂ ਲੋਕਾਂ ਨੂੰ ਜਿਹੜੇ ਜਿਉਂਦੇ ਜੀ ਗੁਰੂ ਦਾ ਦਰ ਛੱਡ ਕੇ ਹੋਰ ਦਰਾਂ 'ਤੇ ਭਟਕਦੇ ਫਿਰਦੇ ਨੇ। ਰੇ ਜੀ ਨਲੱਜ ਲਾਜ ਤੋਹੇ ਨਾਹੀਂ, ਹਰ ਤਜ ਕੱਤ ਕਾਹੂ ਕੇ ਜਾਹੀਂ, ਜਾਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਇਸ ਕਰਕੇ ਸਾਹਿਬ ਕਹਿ ਰਹੇ ਜਿਨ੍ਹਾਂ ਦੇ ਅੰਦਰ ਨਾਮ ਵੱਸ ਗਿਆ ਉਹ ਫਿਰ ਪ੍ਰਭੂ ਦੇ ਦਰ ਤੋਂ ਬਿਨਾਂ ਕਿਸੇ ਹੋਰ ਦਰ ਦਾ ਧਿਆਨ ਆਪਣੇ ਮਨ ਵਿੱਚ ਨਹੀਂ ਰੱਖਦੇ, ਕਿਸੇ ਦੂਜੇ ਦੀ ਆਰਾਧਨਾ ਨਹੀਂ ਕਰਦੇ।
ਸੇਈ ਪੁਰਖ ਹਰ ਸੇਵਦੇ ਜਿਨ ਧੁਰ ਮਸਤਕ ਲੇਖ ਲਿਖਾਹੇ।
ਉਹੀ ਪ੍ਰਾਣੀ ਉਹੀ ਜੀਵ ਹਰੀ ਪਰਮਾਤਮਾ ਦੇ ਸਿਮਰਨ ਵਿੱਚ ਲੱਗੇ ਨੇ, ਜਿਨ੍ਹਾਂ ਦੇ ਮਸਤਕ ਅਤੇ ਧੁਰ ਤੋਂ ਜੋ ਬੰਦਗੀ ਦਾ ਲੇਖ ਲਿਖਿਆ, ਜਦੋਂ ਉਹ ਗੁਰੂ ਕੀ ਸੰਗਤ ਵਿੱਚ ਆਏ ਅਤੇ ਉਹ ਲੇਖ ਉੱਗੜ ਗਿਆ, ਲੇਖ ਉਜਾਗਰ ਹੋ ਗਿਆ, ਭਾਵ ਉਹਨਾਂ ਨੇ ਆਪਣੇ ਸਿਮਰਨ ਦਾ ਲੇਖ ਪ੍ਰਗਟ ਕਰਕੇ ਪ੍ਰਭੂ ਦੀ ਬੰਦਗੀ ਵਿੱਚ ਆਪਣੇ ਆਪ ਨੂੰ ਲੀਨ ਕੀਤਾ। ਮੈਂ ਅੱਗੇ ਵੀ ਕਈ ਵਾਰ ਉਦਾਹਰਨ ਦਿੱਤੀ ਕਿ ਜਿਹੜੇ ਪ੍ਰਭੂ ਨੇ ਲੇਖ ਲਿਖੇ ਨੇ ਨਾ, ਉਹ ਬੀਜ ਮਾਤਰ ਨੇ। ਹਰ ਇੱਕ ਬੰਦੇ ਦੇ ਅੰਦਰ ਚੋਰ ਵੀ ਹੈ ਅਤੇ ਸਾਧ ਵੀ ਹੈ, ਹਰ ਇੱਕ ਬੰਦੇ ਦੇ ਅੰਦਰ ਆਸਤਿਕਤਾ ਵੀ ਹੈ ਅਤੇ ਨਾਸਤਿਕਤਾ ਵੀ ਹੈ, ਹਰ ਮਨੁੱਖ ਦੇ ਅੰਦਰ ਵਿਕਾਰੀ ਬਿਰਤੀ ਵੀ ਹੈ ਅਤੇ ਪਰ ਉਪਕਾਰੀ ਵੀ ਹੈ। ਜੇ ਬੰਦੇ ਨੂੰ ਮਿਲ ਜੇ ਸੰਗਤ ਚੰਗੀ, ਜਿਵੇਂ ਸਾਡੇ ਘਰਾਂ ਵਿੱਚ ਬੀਜ ਹੈ, ਉਹ ਚੰਗੀ ਧਰਤੀ ਵਿੱਚ ਬੀਜੀਏ ਅਤੇ ਇੱਕ ਤੋਂ ਅਨੇਕ ਹੋ ਕੇ ਫਲ ਬੋਲ ਲੱਗ ਜਾਂਦੇ ਨੇ, ਘਰ ਦਾਣਿਆਂ ਨਾਲ ਭਰ ਲਈਦੇ ਨੇ। ਪਰ ਉਹੀ ਉਹ ਬੀਜ ਕਿਤੇ ਆਪਾਂ ਰੇਤਲੀ ਜ਼ਮੀਨ ਵਿੱਚ, ਕਲਰ ਵਾਲੀ ਜ਼ਮੀਨ ਵਿੱਚ, ਮਾਰੂ ਜ਼ਮੀਨ ਵਿੱਚ ਸੁੱਟ ਆਈਏ ਅਤੇ ਬੀਜ ਗਲ ਸੜ ਜਾਂਦਾ। ਇਸੇ ਤਰ੍ਹਾਂ ਲੇਖ ਹਰ ਇੱਕ ਦੇ ਮੱਥੇ 'ਤੇ ਲਿਖੇ ਨੇ, ਲੇਖ ਬੀਜ ਨੇ, ਪਰ ਜਿਹੜੇ ਸ਼ਰਾਬ ਵਾਲੇ ਪਾਸੇ ਤੁਰ ਪਏ, ਵਿਕਾਰਾਂ ਵਾਲੇ ਪਾਸੇ ਤੁਰ ਪਏ, ਜਿਹੜੇ ਬੁਰਿਆਈਆਂ ਵਾਲੇ ਪਾਸੇ ਤੁਰ ਪਏ, ਉਹਨਾਂ ਨੂੰ ਮਾਰੂ ਧਰਤੀ ਮਿਲ ਗਈ, ਉਹਨਾਂ ਦੇ ਅੰਦਰ ਦਾ ਬੀਜ ਗਲ ਸੜ ਗਿਆ, ਖਤਮ ਹੋ ਗਿਆ। ਅਤੇ ਜਿਨ੍ਹਾਂ ਨੂੰ ਸਤਸੰਗ ਰੂਪੀ ਧਰਤੀ ਮਿਲ ਗਈ, ਉਹਨਾਂ ਦੇ ਅੰਦਰ ਉਹ ਬੀਜ ਇੰਨਾ ਫਲਿਆ ਕਿ ਸੱਚਮੁੱਚ ਜਿਵੇਂ ਇੱਕ ਬੀਜ ਤੋਂ ਦਰਖਤ ਬਣ ਕੇ ਉਹਨੂੰ ਫਲ ਲੱਗਦਾ, ਕਹਿੰਦੇ ਆ ਬੀਜ ਹੀ ਤਾਂ ਇੱਕ ਦਿਨ ਫਲ ਬਣ ਕੇ ਅੰਦਰ ਪਰਮਾਤਮਾ ਦਾ ਰੂਪ ਧਾਰਨ ਕਰਦਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸਾਡੇ ਅੰਦਰ ਦੇ ਸ਼ੁਭ ਸੰਸਕਾਰ ਪ੍ਰਗਟ ਹੋ ਸਕਣ, ਗੁਰਬਾਣੀ ਕੀਰਤਨ ਹੈ, ਸਤ ਸੰਗਤ ਹੈ, ਪਾਠ ਹੈ, ਕਥਾ ਕਹਾਣੀਆਂ ਨੇ ਪ੍ਰਭੂ ਦੀਆਂ, ਪਰ ਸਾਡੇ ਅੰਦਰ ਦੇ ਸ਼ੁਭ ਗੁਣ ਗਲ ਸੜ ਜਾਣ, ਇਸ ਕਰਕੇ ਵਿਕਾਰੀ ਬਿਰਤੀਆਂ ਨੇ, ਨਸ਼ਈ ਬਿਰਤੀਆਂ ਨੇ, ਜੁਆਰੀ ਬਿਰਤੀਆਂ ਨੇ, ਆ ਅਸ਼ਲੀਲ ਗਾਣਿਆਂ ਦੇ ਅਖਾੜੇ ਨੇ। ਮਨੁੱਖ ਜਦੋਂ ਉੱਧਰ ਚਲਿਆ ਜਾਂਦਾ ਤਾਂ ਇਹਦੇ ਸ਼ੁਭ ਗੁਣ ਜਿਹੜੇ ਨੇ ਗਲ ਸੜ ਕੇ ਖਤਮ ਹੋ ਜਾਂਦੇ ਨੇ, ਫਿਰ ਇਹਨਾਂ ਨੂੰ ਉਹ ਚੰਗਾ ਲੱਗਦਾ ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ ਵਾਲੀ ਬਿਰਤੀ ਜਿਹੜੀ ਹੈ ਉਹ ਅੰਦਰ ਜਨਮ ਲੈ ਲੈਂਦੀ ਹੈ। ਇਸ ਕਰਕੇ ਸਾਹਿਬ ਕਿਰਪਾ ਕਰ ਰਹੇ ਨੇ ਕਿ ਜਿਹੜੇ ਸੱਚਮੁੱਚ ਪ੍ਰਭੂ ਨਾਲ ਜੁੜ ਗਏ, ਉਹਨਾਂ ਦੇ ਧੁਰ ਤੋਂ ਲਿਖੇ ਹੋਏ ਜਿਹੜੇ ਮਸਤਕ ਦੇ ਲੇਖ ਨੇ ਨਾ, ਉਹ ਗੁਰੂ ਕੀ ਸੰਗਤ ਵਿੱਚ ਆ ਕੇ ਪ੍ਰਗਟ ਹੋ ਜਾਂਦੇ ਹਨ।
ਹਰ ਕੇ ਗੁਣ ਨਿਤ ਗਾਵਾਂਦੇ, ਹਰ ਗੁਣ ਗਾਏ ਗੁਣੀ ਸਮਝਾਏ।
ਆਪ ਵੀ ਹਰੀ ਦੇ ਗੁਣ ਗਾਉਂਦੇ ਨੇ ਅਤੇ ਹੋਰਨਾਂ ਨੂੰ ਵੀ ਪ੍ਰਭੂ ਦੇ ਗੁਣਾਂ ਬਾਰੇ ਸਮਝਾਉਂਦੇ ਹਨ ਕਿ ਭਾਈ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ, ਸ਼ੁਭ ਕਰਮ ਕਰਨੇ ਚਾਹੀਦੇ ਨੇ, ਗੁਰਬਾਣੀ ਕੀਰਤਨ ਸੁਣਨਾ ਚਾਹੀਦਾ। ਕੀ ਲੈਣਾ ਆਪਾਂ ਸਾਕਤ ਬੋਲਾਂ ਤੋਂ, ਅਸ਼ਲੀਲ ਗੀਤਾਂ ਤੋਂ, ਕਿਉਂਕਿ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਜਿਨ੍ਹਾਂ ਨੇ ਸਾਡੇ ਅੰਦਰ ਵਿਗਾੜ ਪੈਦਾ ਕਰਨਾ, ਵਿਕਾਰ ਪੈਦਾ ਕਰਨੇ ਨੇ ਉੱਥੋਂ ਆਪਾਂ ਬਚੀਏ, ਜਿਨ੍ਹਾਂ ਨੇ ਸਾਡੇ ਅੰਦਰ ਸਕਾਰ ਬਿਰਤੀਆਂ ਪੈਦਾ ਕਰਨੀਆਂ ਨੇ, ਨੈਤਿਕ ਕਦਰਾਂ ਕੀਮਤਾਂ ਸਦਾਚਾਰਕ ਗੁਣ ਪੈਦਾ ਕਰਨੇ ਨੇ, ਐਸੇ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਹਨ।
ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਹੇ।
ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ ਉਹਨਾਂ ਦੀ ਇਹ ਵੱਡੀ ਵਡਿਆਈ ਹੈ ਕਿ ਉਹ ਨਾਮ ਜਪ ਕੇ ਗੁਰੂ ਦੇ ਰਾਹੀਂ ਪੂਰੇ ਪਰਮੇਸ਼ੁਰ ਦੇ ਵਿੱਚ ਲੀਨ ਹੋ ਜਾਂਦੇ ਨੇ, ਜੁੜੇ ਰਹਿੰਦੇ ਨੇ। ਉਹਨਾਂ ਨੂੰ ਆਪਾਂ ਇੰਝ ਕਹਿ ਲਈਏ ਕਿ ਗੁਣ ਕਹਿ ਗੁਣੀ ਸਮਾਵਣਿਆ, ਗੁਣ ਗਾ ਗਾ ਕੇ ਗੁਣੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ। ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਸੰਗਤਾਂ ਦਾ ਧੰਨਵਾਦ। ਕੁਟਾਨ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਹਰ ਕੇ ਗੁਣ ਨਿਤ ਗਾਵਾਂਦੇ, ਹਰ ਗੁਣ ਗਾਏ ਗੁਣੀ ਸਮਝਾਹੇ। ਵਡਿਆਈ ਵੱਡੀ ਗੁਰਮੁਖਾਂ ਗੁਰਪੂਰੈ ਹਰ ਨਾਮ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।